नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी अज विश्व वातावरण दिवस मौके नवी दिल्ली च बूटे लगाउण दी मुहिम की अगुवाई करनगे। प्रधानमंत्री 200 इलैक्ट्रिकल बसां नूं झंडी भी दिखाउणगे। भारत दीआं दो इतिहासक थावां नूं रामसर विरासती स्थानां दी सूची च शामिल कीता गया। रामसर स्थानां दी गिनती 91 होई। भारत नूं साल 2026 तों शुरू दे 2 सालां लई संयुक्त राष्ट्र आर्थिक ते समाजिक परिषद लई चुणिआ गया। कांग्रेस नेता शशि थरूर की अगुवाई वाले बहुपार्टी वफद ने वाशिंगटन च सीनियर अमरीकी अधिकारियों नूं सरहद पार तो दहशतगर्दी बारे जाणू करवाया अते साल अंतरराष्ट्रीय योग दिवस मौके मुख समागम योग संगम 2025 च हिस्सा लैण लई 30,000 तो वध संगठनां ने करवाई रजिस्ट्रेशन। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਵਾਤਾਵਰਣ ਦਿਵਸ ਤੇ ਨਵੀਂ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿਖੇ ਏਕ ਪੇੜ ਮਾਂ ਕੇ ਨਾਮ ਮਹਿਲ ਕਦਮੀ ਤਹਿਤ ਬੂਟੇ ਲਗਾਉਣ ਦੀ ਇਕ ਵਿਸ਼ੇਸ਼ ਮੁਹਿੰਮ ਦੀ ਅਗਵਾਈ ਕਰਨਗੇ। ਇਹ ਮੁਹਿੰਮ ਆਸਵੰਦ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦਾ ਇਕ ਮਹੱਤਵਪੂਰਨ ਹਿੱਸਾ ਹੈ। ਸ੍ਰੀ ਮੋਦੀ ਵਾਤਾਵਰਣ ਸੰਭਾਲ ਤੇ ਜੰਗਲਾਤ ਦੇ ਯਤਨਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਪ੍ਰਤੀਕ ਵਜੋਂ ਇਕ ਬੋਰਡ ਦਾ ਰੁੱਖ ਵੀ ਲਗਾਉਣਗੇ। ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦਾ ਉਦੇਸ਼ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਗੁਜਰਾਤ ਦੇ 29 ਜ਼ਿਲ੍ਹਿਆਂ ਚ ਅਰਾਵਲੀ ਪਹਾੜੀਆਂ ਦੇ ਆਲੇ ਦੁਆਲੇ 5 ਕਿਲੋਮੀਟਰ ਦਾ ਬਫਰ ਜ਼ੋਨ ਬਣਾਉਣਾ ਹੈ। ਇਸ ਖੇਤਰ ਚ ਹਰਿਆਲੀ ਵਧਾਉਣ, ਜੈਵ ਵਿਭਿੰਨਤਾ ਨੂੰ ਬਹਾਲ ਕਰਨ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਕਰਨ ਤੇ ਜਲ ਸਰੋਤਾਂ ਨੂੰ ਸੁਰੱਖਿਅਤ ਰੱਖਣ ਅਤੇ ਜਲਵਾਯੂ ਦਾ ਲਚਕੀਲਾਪਣ ਵਧਾਉਣ ਤੇ ਕੇਂਦਰਿਤ ਹੈ। ਪ੍ਰਧਾਨ ਮੰਤਰੀ ਦਿੱਲੀ ਸਰਕਾਰ ਦੀ ਇਕ ਸਾਫ਼ ਸੁਥਰੀ ਆਵਾਜਾਈ ਪਹਿਲਕਦਮੀ ਵਜੋਂ 200 ਇਲੈਕਟ੍ਰੀਕਲ ਬੱਸਾਂ ਨੂੰ ਵੀ ਝੰਡੀ ਦਿਖਾਉਣਗੇ। ਇਨ੍ਹਾਂ ਬੱਸਾਂ ਦੀ ਸ਼ੁਰੂਆਤ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਚ ਹਵਾ ਪ੍ਰਦੂਸ਼ਣ ਨੂੰ ਘਟਾਉਣਾ ਤੇ ਗ੍ਰੀਨ ਆਵਾਜਾਈ ਨੂੰ ਉਤਸ਼ਾਹਿਤ ਕਰਨਾ ਏ। ਉਧਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਸਾਰਿਆਂ ਨੂੰ ਏਕ ਪੇੜ ਮਾਂ ਕੇ ਨਾਮ ਪਹਿਲਕਦਮੀ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਇਕ ਵੀਡੀਓ ਸੰਦੇਸ਼ ਚ ਸ੍ਰੀ ਪ੍ਰਧਾਨ ਨੇ ਲੋਕਾਂ ਨੂੰ ਵਿਸ਼ਵ ਵਾਤਾਵਰਣ ਦਿਵਸ ਤੇ ਪ੍ਰਧਾਨ ਮੰਤਰੀ ਦੇ ਮਿਸ਼ਨ ਲਾਈਫ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦਾ ਸੱਦਾ ਦਿੱਤਾ। ਭਾਰਤ ਦੀਆਂ 2 ਹੋਰ ਇਤਿਹਾਸਕ ਥਾਵਾਂ ਨੂੰ ਰਾਮਸਰ ਵਿਰਾਸਤੀ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਐ। ਇਸ ਦੇ ਨਾਲ ਹੀ ਭਾਰਤ ਵਿਚ ਰਾਮਸਰ ਸਥਾਨਾਂ ਦੀ ਗਿਣਤੀ 91 ਹੋ ਗਈ ਹੈ। ਰਾਜਸਥਾਨ ਦੇ ਫਲੌਦੀ ਵਿਚ ਖੀਚਨ ਤੇ ਉਦੈਪੁਰ ਚ ਮੇਨਾਰ ਵੈਟਲੈਂਡ ਨੂੰ ਰਾਮਸਰ ਸਥਾਨਾਂ ਦੀ ਵਕਾਰੀ ਸੂਚੀ ਵਿਚ ਸ਼ਾਮਲ ਕੀਤਾ ਗਿਐ। ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਇਹ ਇਸ ਗੱਲ ਦਾ ਇਕ ਹੋਰ ਸਬੂਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਤਾਵਰਣ ਸੁਰੱਖਿਆ ਤੇ ਧਿਆਨ ਕੇਂਦਰਿਤ ਕਰਨ ਕਾਰਨ ਭਾਰਤ ਨੂੰ ਹਰੇ ਭਵਿੱਖ ਲਈ ਆਪਣੇ ਉਪਰਾਲਿਆਂ ਚ ਸਫਲਤਾ ਮਿਲ ਰਹੀ ਹੈ। ਸ੍ਰੀ ਯਾਦਵ ਦੀ ਸੋਸ਼ਲ ਮੀਡੀਆ ਪੋਸਟ ਦੇ ਜਵਾਬ ਚ ਸ੍ਰੀ ਮੋਦੀ ਨੇ ਕਿਹਾ, ਵਾਤਾਵਰਣ ਸੁਰੱਖਿਆ ਚ ਭਾਰਤ ਦੀ ਪ੍ਰਗਤੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਤੇ ਇਸ ਵਿਚ ਲੋਕਾਂ ਦੀ ਭਾਗੀਦਾਰੀ ਵੀ ਸ਼ਾਮਲ ਹੈ। ਭਾਰਤ ਨੂੰ ਸਾਲ 2026-28 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਪਰਿਸ਼ਦ ਲਈ ਚੁਣਿਆ ਗਿਐ। ਇਹ ਪਰਿਸ਼ਦ ਪਾਏਦਾਰ ਵਿਕਾਸ ਦੇ 3 ਪਹਿਲੂਆਂ, ਆਰਥਿਕ, ਸਮਾਜਿਕ ਤੇ ਵਾਤਾਵਰਣ ਨੂੰ ਅੱਗੇ ਵਧਾਉਣ ਲਈ ਸੰਯੁਕਤ ਰਾਸ਼ਟਰ ਪ੍ਰਣਾਲੀ ਤੇ ਕੇਂਦਰਿਤ ਹੈ। ਵਿਦੇਸ਼ ਮੰਤਰੀ ਡਾ. ਅਜੈ ਸ਼ੰਕਰ ਨੇ ਮੈਂਬਰ ਮੁਲਕਾਂ ਦਾ ਭਾਰਤ ਵਿਚ ਉਨ੍ਹਾਂ ਦੇ ਸਮਰਥਨ ਤੇ ਵਿਸ਼ਵਾਸ ਲਈ ਸ਼ੁਕਰੀਆ ਅਦਾ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿਕਾਸ ਦੇ ਮੁੱਦਿਆਂ ਨੂੰ ਅੱਗੇ ਵਧਾਉਣ ਤੇ ਆਰਥਿਕ ਤੇ ਸਮਾਜਿਕ ਪਰਿਸ਼ਦ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੰਮ ਕਰਨ ਲਈ ਵਚਨਬੱਧ ਹੈ। ਕਾਂਗਰਸ ਨੇਤਾ ਸ਼ਸ਼ੀ ਸਰੂਰ ਦੀ ਅਗਵਾਈ ਵਾਲੇ ਸੰਸਦ ਮੈਂਬਰਾਂ ਦੇ ਇਕ ਸਰਬ ਪਾਰਟੀ ਵਫਦ ਨੇ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਚ ਸੀਨੀਅਰ ਅਮਰੀਕੀ ਅਧਿਕਾਰੀਆਂ ਤੇ ਕਾਨੂੰਨ ਘਾੜਿਆਂ ਨਾਲ ਮੁਲਾਕਾਤ ਕੀਤੀ। ਵਫਦ ਨੇ ਉਨ੍ਹਾਂ ਨੂੰ ਸਰਹੱਦ ਪਾਰੋਂ ਦਹਿਸ਼ਤਗਰਦੀ ਖਿਲਾਫ਼ ਲੜਾਈ ਚ ਭਾਰਤ ਦੇ ਮਜ਼ਬੂਤ ਅਤੇ ਦ੍ਰਿੜ ਰੁੱਖ ਬਾਰੇ ਜਾਣਕਾਰੀ ਦਿੱਤੀ। ਅਮਰੀਕੀ ਕਾਨੂੰਨ ਸਾਜ਼ਾਂ ਨੇ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਦਹਿਸ਼ਤਗਰਦੀ ਖਿਲਾਫ਼ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਭਾਵਨਾ ਨਾਲ ਦਹਿਸ਼ਤਗਰਦੀ ਦਾ ਜਵਾਬ ਦੇਣ ਦੇ ਭਾਰਤ ਦੇ ਅਧਿਕਾਰ ਦਾ ਸਮਰਥਨ ਕੀਤਾ। ਇਸ ਬਾਰੇ ਸ਼ਸ਼ੀ ਥਰੂਰ ਨੇ ਕਿਹਾ,
Our answer is very clear. We cannot talk to people who are pointing a gun at our heads. Till and unless there is a serious effort being made by Pakistan to dismantle the infrastructure of terrorism, to arrest some of the well-known figures who are on not only the United Nations Committee's list, but even in the US State Department's designated terrorist list. If they can't be arrested, if their bank accounts can't be frozen, if their training academies, training camps can't be shut down, if all of these things won't be done by Pakistan, why should we talk to them?
ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AINU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ 'ਚ ਕੇਂਦਰੀ ਮੰਤਰੀ ਪਰਿਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਪਹਿਲਗਾਮ ਦਹਿਸ਼ਤਗਰਦੀ ਹਮਲੇ ਅਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਖਿਲਾਫ਼ ਭਾਰਤੀ ਜਵਾਬੀ ਕਾਰਵਾਈ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਸੀ। ਇਸ ਵਿਚ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਜੇ ਪੀ ਨੱਡਾ ਸਮੇਤ ਹੋਰਨਾਂ ਕਈ ਮੰਤਰੀਆਂ ਨੇ ਸ਼ਿਰਕਤ ਕੀਤੀ। ਭਾਰਤ ਵਿਚ ਸੇਵਾ, ਸੁਸ਼ਾਸਨ ਤੇ ਗਰੀਬ ਕਲਿਆਣ ਦੇ ਸਿਧਾਂਤਾਂ ਸਦਕਾ ਇਕ ਦਹਾਕੇ ਚ ਸ਼ਾਨਦਾਰ ਤਬਦੀਲੀ ਆਈ ਏ। ਆਕਾਸ਼ਵਾਣੀ ਖ਼ਬਰਾਂ ਵੱਲੋਂ ਪਿਛਲੇ 11 ਸਾਲਾਂ ਚ ਮੁੱਖ ਖੇਤਰਾਂ ਚ ਸਰਕਾਰ ਦੇ ਉਪਰਾਲਿਆਂ ਬਾਰੇ ਇਕ ਵਿਸ਼ੇਸ਼ ਲੜੀ ਪੇਸ਼ ਕੀਤੀ ਜਾ ਰਹੀ ਏ। ਅੱਜ ਅਸੀਂ ਸਿੱਖਿਆ ਤੇ ਖੇਡਾਂ ਤੇ ਧਿਆਨ ਕੇਂਦਰਿਤ ਕਰਦੇ ਹਾਂ। ਭਾਰਤ ਦੀ ਅੰਮ੍ਰਿਤ ਪੀੜੀ, ਨੌਜਵਾਨ ਪੀੜੀ ਨੂੰ ਸਸ਼ਕਤ ਬਣਾਉਣ ਦੀ ਗੁੰਜੀ। ਪੇਸ਼ ਹੈ ਇਕ ਰਿਪੋਰਟ।
ਇਕ ਅਜਿਹੇ ਦੇਸ਼ ਵਿਚ ਜਿੱਥੇ ਇਸ ਦੀ ਲਗਭਗ 2/3 ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਇਹ ਨੌਜਵਾਨ ਹੀ ਨੇ ਜੋ ਭਾਰਤ ਦੀ ਕਿਸਮਤ ਨੂੰ ਆਕਾਰ ਦੇਣਗੇ ਅਤੇ ਅੱਜ ਸਰਕਾਰ ਸਿੱਖਿਆ ਅਤੇ ਖੇਡਾਂ ਰਾਹੀਂ ਭਵਿੱਖ ਦੇ ਸੁਪਨਿਆਂ ਦੀ ਬੁਨਿਆਦ ਰੱਖ ਰਹੀ ਹੈ। ਸਿੱਖਿਆ ਦੇ ਖੇਤਰ ਵਿਚ ਸਰਕਾਰ ਨੇ ਸੰਪੂਰਨ ਅਤੇ ਸਮਾਵੇਸ਼ੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਆਸਵੰਦ ਖਾਕਾ ਤਿਆਰ ਕੀਤਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਰਕਾਰ ਦਾ ਟੀਚਾ 2030 ਤੱਕ ਪ੍ਰੀ ਸਕੂਲ ਤੋਂ ਸੈਕੰਡਰੀ ਪੱਧਰ ਤੱਕ 100% ਦਾਖਲਾ ਅਤੇ 2035 ਤੱਕ ਉੱਚ ਸਿੱਖਿਆ ਵਿਚ 50% ਦਾਖਲਾ ਪ੍ਰਾਪਤ ਕਰਨਾ, ਜਿਸ ਵਿਚ IIT, IIM ਅਤੇ AIIMS ਵਿਚ ਵੱਡੇ ਵਿਸਥਾਰ ਹੋਏ ਨੇ। PM ਸ਼੍ਰੀ ਯੋਜਨਾ ਤਹਿਤ 14,500 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਖੇਲੋ ਇੰਡੀਆ ਅੰਦੋਲਨ ਤਹਿਤ 1,000 ਤੋਂ ਵੱਧ ਸਿਖਲਾਈ ਕੇਂਦਰ ਖੋਲੇ ਗਏ ਨੇ। ਟਾਰਗੇਟ ਓਲੰਪਿਕ ਪੋਡੀਅਮ ਸਕੀਮ ਭਾਰਤ ਦੇ ਚੋਟੀ ਦੇ ਐਥਲੀਟਾਂ ਨੂੰ ਸਿਖਲਾਈ, ਉਪਕਰਨ ਅਤੇ ਅੰਤਰਰਾਸ਼ਟਰੀ ਤਰੀਕਿਆਂ ਨਾਲ ਸਹਾਇਤਾ ਕਰਦੀ ਹੈ। ਇਨ੍ਹਾਂ ਸਦਕਾ ਭਾਰਤ ਨੇ ਪਿਛਲੇ 2 ਓਲੰਪਿਕ ਵਿਚ 13 ਤਮਗੇ ਅਤੇ ਪੈਰਿਸ ਪੈਰਾਲੰਪਿਕ ਵਿਚ ਰਿਕਾਰਡ ਤੋੜ 29 ਤਮਗੇ ਜਿੱਤੇ ਨੇ। ਭਾਰਤ ਆਪਣੇ ਨੌਜਵਾਨਾਂ ਨੂੰ ਸਿਰਫ ਪੜ੍ਹਨਾ ਅਤੇ ਲਿਖਣਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣਾ, ਤੇਜ਼ ਦੌੜਨਾ ਅਤੇ ਕਦੇ ਨਾ ਰੁਕਣਾ ਵੀ ਸਿਖਾ ਰਿਹਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
ਸੰਸਦ ਦਾ ਮੌਨਸੂਨ ਇਜਲਾਸ 21 ਜੁਲਾਈ ਤੋਂ ਸ਼ੁਰੂ ਹੋਵੇਗਾ। ਸਰਕਾਰ ਨੇ ਇਹ ਫੈਸਲਾ ਵਿਰੋਧੀ ਪਾਰਟੀਆਂ ਵੱਲੋਂ ਆਪਰੇਸ਼ਨ ਸੰਦੂਰ ਤੇ ਚਰਚਾ ਲਈ ਸੰਸਦ 'ਚ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਦੇ ਮੱਦੇਨਜ਼ਰ ਲਿਆ। ਇਸ ਬਾਰੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਪੱਤਰਕਾਰਾਂ ਨੂੰ ਦੱਸਿਆ।
ਮੌਨਸੂਨ ਸੈਸ਼ਨ ਕਾ ਤਿਥੀ ਹਮਨੇ ਤੈਅ ਕੀਆ ਹੈ, ਹਮ ਰਾਸ਼ਟਰਪਤੀ ਜੀ ਕੋ ਪ੍ਰਪੋਜ਼ਲ ਭੇਜੇਂਗੇ ਸਮਨ ਕਰਨੇ ਕੇ ਲਿਏ। 21 ਜੁਲਾਈ ਸੇ 12 ਅਗਸਤ ਤੱਕ ਮੌਨਸੂਨ ਸੈਸ਼ਨ ਕੋ ਚਲਾਨੇ ਕਾ ਹਮਨੇ ਡੇਟ ਤੈਅ ਕੀਆ ਹੈ।
ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹੈ ਕਿ ਜਲਦ ਹੀ ਤਤਕਾਲ ਟਿਕਟਾਂ ਬੁੱਕ ਕਰਨ ਲਈ ਈ ਆਧਾਰ ਪ੍ਰਮਾਣੀਕਰਨ ਦੀ ਵਰਤੋਂ ਕੀਤੀ ਜਾਵੇਗੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਲੋੜ ਪੈਣ ਤੇ ਅਸਲ ਖਪਤਕਾਰਾਂ ਨੂੰ ਪੁਸ਼ਟੀ ਕੀਤੀਆਂ ਟਿਕਟਾਂ ਪ੍ਰਾਪਤ ਕਰਨ ਵਿਚ ਮਦਦ ਕਰੇਗਾ। ਭਾਰਤ ਸਮੇਤ ਦੁਨੀਆਂ ਭਰ ਤੋਂ ਲੱਖਾਂ ਲੋਕ ਅੱਜ ਸਾਊਦੀ ਅਰਬ ਵਿਚ ਹਜ ਕਰਨਗੇ। 5 ਦਿਨਾਂ ਦੀ ਹਜ ਯਾਤਰਾ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਸ਼ਰਧਾਲੂ ਕੱਲ੍ਹ ਮੀਨਾ 'ਚ ਇਕੱਠੇ ਹੋਏ ਸਨ। ਅੱਜ ਸਵੇਰੇ ਨਮਾਜ਼ ਅਦਾ ਕਰਨ ਤੋਂ ਬਾਅਦ ਉਹ ਅਰਾਫਾਤ ਦੇ ਮੈਦਾਨ 'ਚ ਮੁੱਖ ਹਜ ਨਮਾਜ਼ ਅਦਾ ਕਰਨਗੇ। ਉਹ ਦਿਨ ਭਰ ਉਥੇ ਹੀ ਰਹਿਣਗੇ। ਸਿੱਕਮ ਦੇ ਚਾਟਨ 'ਚ ਫਸੇ ਸੈਲਾਨੀਆਂ ਨੂੰ ਕੱਢਣ ਲਈ ਕਾਰਵਾਈ ਅੱਜ ਸਵੇਰੇ ਪਾਕ ਕਿਉਂਗ ਹਵਾਈ ਅੱਡੇ ਤੋਂ ਸ਼ੁਰੂ ਹੋਈ। ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਸੈਲਾਨੀਆਂ ਨੂੰ ਕੱਢਣ ਲਈ ਚਾਟਾਨ ਲਈ ਰਵਾਨਾ ਹੋਏ ਨੇ। ਬੰਗਲੁਰੂ ਦੇ ਚਿੰਨਾ ਸਵਾਮੀ ਸਟੇਡੀਅਮ 'ਚ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ 6 ਸਾਲ ਦੀ ਬੱਚੀ ਸਮੇਤ 33 ਲੋਕ ਜ਼ਖਮੀ ਹੋ ਗਏ ਨੇ। ਸਟੇਡੀਅਮ ਦੇ ਗੇਟ 'ਤੇ ਭਗਦੜ ਮਚਣ ਕਾਰਨ ਦਮ ਘੁੱਟਣ ਕਾਰਨ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੰਗਲੁਰੂ ਦੇ ਸਟੇਡੀਅਮ 'ਚ ਵਾਪਰੀ ਦੁਖਦਾਈ ਘਟਨਾ 'ਚ ਲੋਕਾਂ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ। ਆਪਣੇ ਸੰਦੇਸ਼ 'ਚ ਰਾਸ਼ਟਰਪਤੀ ਮੁਰਮੂ ਨੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਸਮਾਗਮ ਯੋਗ ਸੰਗਮ 2025 'ਚ ਹਿੱਸਾ ਲੈਣ ਲਈ ਦੇਸ਼ ਭਰ ਵਿਚ 30,000 ਤੋਂ ਵੱਧ ਸੰਗਠਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਸਾਲ ਦਾ ਯੋਗ ਸੰਗਮ ਰਵਾਇਤੀ ਯੋਗ ਅਭਿਆਸ ਤੋਂ ਪਰੇ ਅਤੇ ਮਾਨਸਿਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇਕ ਦੇਸ਼ ਵਿਆਪੀ ਪਹਿਲਕਦਮੀ ਦਾ ਰੂਪ ਲੈ ਰਿਹੈ। ਇਸ ਦਾ ਆਯੋਜਨ ਆਯੁਸ਼ ਮੰਤਰਾਲੇ ਵੱਲੋਂ ਕੀਤਾ ਜਾ ਰਿਹੈ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਵੀਂ ਦਿੱਲੀ 'ਚ ਬੂਟੇ ਲਾਉਣ ਦੀ ਮੁਹਿੰਮ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ 200 ਇਲੈਕਟ੍ਰੀਕਲ ਬੱਸਾਂ ਨੂੰ ਝੰਡੀ ਵੀ ਦਿਖਾਉਣਗੇ। ਭਾਰਤ ਦੇ 2 ਹੋਰ ਇਤਿਹਾਸਕ ਥਾਵਾਂ ਨੂੰ ਰਾਮਸਰ ਵਿਰਾਸਤੀ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ। ਰਾਮਸਰ ਸਥਾਨਾਂ ਦੀ ਗਿਣਤੀ 91 ਹੋਈ। ਭਾਰਤ ਨੂੰ ਸਾਲ 2026 ਤੋਂ ਸ਼ੁਰੂ 2 ਸਾਲਾਂ ਲਈ ਸੰਯੁਕਤ ਰਾਸ਼ਟਰ ਆਰਥਿਕ ਤੇ ਸਮਾਜਿਕ ਪਰਿਸ਼ਦ ਲਈ ਚੁਣਿਆ ਗਿਆ। ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਵਾਈ ਹੇਠ ਬਹੁ ਪਾਰਟੀ ਵਫਦ ਨੇ ਵਾਸ਼ਿੰਗਟਨ 'ਚ ਸੀਨੀਅਰ ਅਮਰੀਕੀ ਅਧਿਕਾਰੀਆਂ ਨੂੰ ਸਰਹੱਦ ਪਾਰ ਤੋਂ ਦਹਿਸ਼ਤਗਰਦੀ ਬਾਰੇ ਜਾਣੂ ਕਰਵਾਇਆ ਅਤੇ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਸਮਾਗਮ ਯੋਗ ਸੰਗਮ 2025 'ਚ ਹਿੱਸਾ ਲੈਣ ਲਈ 30,000 ਤੋਂ ਵੱਧ ਸੰਗਠਨਾਂ ਨੇ ਕਰਵਾਈ ਰਜਿਸਟ੍ਰੇਸ਼ਨ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।